16 मई 1912। प्यारे सज्जन जी, मैं प्रार्थना करदा हाँ कि सतगुरु दी आत्मा आप नू अपने प्रेम दे मंडल विच लगातार रस दा अधिकारी बना लवे। आप दे पत्र विच जो प्यार भरे लफ्ज़ आपने लिखे हन, मैं उना दा शुक्रिया की करां। केवल इतना आखदा हाँ कि मैं आप नू मिल के बहुत प्रसन्न होया हाँ और मेरे चित विच आप दा ख्याल अक्सर वेर फेरे पांदा है। मेरे प्यार विच ही नहीं, मेरे प्यार विच आप दा ख्याल आवसदा है, पर मैं कुछ संकोच जेहे विच रहिंदा हाँ। इंसान दे जी विच सुरत मत मन सुध दे दर्जे दा जो सामान है, इस दी नी शक पर है। प्रेम दा वासा इना तो अगे सिद्धी दे मंडल विच है, जिथे अकल दे खम सड़दे हन, पर ओ सिद्धी भी एक मुकम्मल अकल है जो अपने कार्य लई डिडक्टिव ते इंडक्टिव लॉजिक दी मुथाज नहीं रहिंदी। मेरे हिरदे विच आप ने मिलन तो और आप दी गलूम दा जिक्र जानन तो अतृप्त प्यार भरी ए इच्छा पैदा हुई कि काश नानक प्रेम दी कॉन्टीन्यूअस करंट आप दे अंदर छिड़ पए और आप दे डिवाइन बलवलियां दे अप्रशस जो साई वल्लों आप नू प्राप्त हन, आप लई सच्ची मुच्ची प्रीतम जी दे देश लै जान दे कारण बन जान। मैं जद आप नू डिठा है केवल आप दी आत्मा दी निरोलता ए भुल के कि तुसी पंडित हो प्रसिद्ध हो, खिच करदी है ते चित ए चाहुंदा है कि क्यों ना आप दे आत्मा विच नानक प्रेम दी ठंडी प्यारी रस भरी मिठी ते आनंदी रौ लगातार जारी हो जावे। मेरी शुभ इच्छा ते प्यार भरी तांग यह है, गुरु नानक देव दे हिसाब नाल असी सारे मुर्दा हाँ। सो जीविया जिस मन वसिया सोए, नानक अवर ना जीवै कोई। ते जिंदगी स्पॉर्मेडिक शै नहीं, जिंदगी लगातार होनी चाहिए। लाइफ मस्ट बी कॉन्टीन्यूअस। एहो कारण है कि श्री गुरु जी ने मध्यम वेग दी लगातार वेव लहर सिखां नू सिखाई। मध्यम ते लगातार रहन वाली शै लाइफ कहला सकती है। इस बिना देह निकम्मी है, साची लिवै बिन देह निमाणी, गुरु जी दा वाक है। जदों कदे उभार उठते हैं ओ सुरत नू हेठां सट जांदे हन। पिछे नशे टुटन वर्गी टोट पैंदी है जो पहले नालों कमजोर करदी है, पर जीवें उच्चे पर्वतां दे पैर बेस खड्डां ते जंगलां दे हनेरे वालियां डुंगाणा विच खड़े हुंदे हन, इसे तरह उच्ची सुरत वाले सामान पैदा करन दे साधन नीवे थाई अर साधारण गल्लां विच हुंदे हन, जिन्हां नू मंजे हुए दिमाग इंटलैक्चुअल एडवांसमेंट वाले वेले सिर नज़र हेठ नहीं लिया सकते। तुसी डिठा हो ਕਿ ਪੱਛਮ ਵਿੱਚ ਕਈ ਲੋਕ ਅੱਜ ਕੱਲ੍ਹ ਇਨਰ ਲਾਈਫ ਦੇ ਮੁਤਲਕ ਬਹੁਤ ਕੁਛ ਲਿਖ ਰਹੇ ਹਨ, ਪਰ ਮੈਂ ਉਹਨਾਂ ਵਿੱਚੋਂ ਜੋ ਦੇਖੀਆਂ ਹਨ ਸਭ ਵਿੱਚ ਮੋਡਸ ਓਪਰੈਂਡੀ ਦਾ ਘਾਟਾ ਡਿੱਠਾ ਹੈ। ਗੱਲ ਦਾ ਬਿਆਨ, ਉਸਦਾ ਐਨਾਲਿਸਿਸ ਅਰ ਸਾਰਾ ਹੀਜ ਪਿਆਜ ਤਾਂ ਉਹ ਲਿਖਦੇ ਹਨ, ਅਰ ਦਿਮਾਗੀ ਖਿਆਲ ਨਾਲ ਕਰਨ ਦੇ ਸਾਧਨ ਲਿਖਦੇ ਹਨ, ਪਰ ਅਸਲ ਨਿਰੋਲ ਸਾਧਨ ਜੋ ਅਨਪੜ੍ਹ ਅਤੇ ਪੜ੍ਹੇ ਰੋਗੀ ਰੂਹ ਅਤੇ ਅਰੋਗ ਰੂਹ ਹਰ ਤਬਕੇ ਅਤੇ ਹਰ ਦਰਜੇ ਦੀ ਤਰੱਕੀ ਦੇ ਆਦਮੀ ਨੂੰ ਰੂਹ ਪਾ ਕੇ ਲੈ ਉੱਠੇ ਉਹ ਨਹੀਂ ਦਿਸਦੇ। ਇਹੋ ਕਾਰਨ ਹੈ ਕਿ ਉਹਨਾਂ ਦੇ ਪਾਠਕ ਲਾਭਵੰਤ ਨਹੀਂ ਹੁੰਦੇ। ਮਾਇੰਡ ਬਰੋਡ ਤਾਂ ਹੁੰਦਾ ਹੈ, ਪਰ ਐਸ ਭਾਂਤ ਕਿ ਉਹ ਬਰੋਡਨੈਸ ਵਿੱਚ ਆਪਣੇ ਆਪ ਨੂੰ ਖੋ ਬਹਿੰਦੇ ਹਨ। ਸੋ ਇਸੇ ਤਰ੍ਹਾਂ ਵੇਦਾਂਤ ਦੀ ਸਿੱਖਿਆ ਦਾ ਅਸਰ ਪੈ ਰਿਹਾ ਹੈ। ਵਸ਼ਿਸ਼ਠ ਜੀ ਦਾ ਇਹ ਮਸਲਾ ਹਰ ਕਿਸੇ ਨੇ ਪੜ੍ਹਿਆ ਹੈ ਕਿ ਤੇਰੇ ਫੁਰਨੇ ਦਾ ਸੰਸਾਰ ਹੈ, ਪਰ ਇਹ ਵਿਚਾਰ ਕੋਈ ਨਹੀਂ ਕਰਦਾ ਕਿ ਸੌਲ ਆਪਣੀ ਐਵੂਲੇਸ਼ਨ ਵਿੱਚ ਘੱਟ ਤੋਂ ਘੱਟ ਇੱਕ ਵੇਰ ਤਾਂ ਹੇਠਲੇ ਨੁਕਤੇ ਤੋਂ ਇਨਸਾਨੀਅਤ ਦੇ ਦਰਜੇ ਤੱਕ ਹਰ ਜੂਨ ਵਿੱਚੋਂ ਲੰਘ ਕੇ ਆਈ ਹੈ। ਜੇਕਰ ਹਿੰਦੂ ਹਿਸਾਬ ਮੁਜਬ 84 ਲੱਖ ਲੈ ਲਈਏ ਅਤੇ ਹਰ ਜੂਨ ਦੀ ਔਸਤ ਉਮਰ 10 ਵਰੇ ਕੱਢ ਲਈਏ ਤਾਂ 8,40,00,000 ਵਰਾ ਅਸੀਂ 5 ਵਿਸ਼ਿਆਂ ਦੇ ਫੁਰਨੇ ਵਿੱਚ ਰਹੇ ਹਾਂ। ਗੋਇਆ ਬੜਾ ਹੀ ਲੰਮਾ ਸਮਾਂ 5 ਵਿਕਾਰਾਂ ਦੇ ਫੁਰਨੇ ਦੇ ਅਭਿਆਸ ਵਿੱਚ ਬੀਤ ਚੁੱਕਾ ਹੈ। ਅਭਿਆਸ ਨਾਲ ਖਿਆਲ ਸਥੂਲਤਾ ਦੇ ਦਰਜੇ ਤੱਕ ਪਹੁੰਚ ਜਾਂਦਾ ਹੈ, ਫਿਰ ਹੁਣ ਸਾਡੇ ਅੰਦਰ ਪ੍ਰਕਿਰਤੀ ਦਾ ਫੁਰਨਾ ਕਿਤਨਾ ਕਰੜ ਕ੍ਰਿਸਟਲ ਬਣਾ ਚੁੱਕਾ ਹੈ। ਜੇ ਹੁਣ ਫੁਰਨਾ ਹੀ ਕਲਿਆਣ ਕਰਤਾ ਹੈ ਤੇ ਟੁੱਟ ਕੇ ਇਸ ਪੁੱਠੇ ਖਿਆਲ ਦਾ ਅਭਿਆਸ ਕੋਈ ਸਮਾਂ ਹੋਵੇ ਤਾਂ ਉਹ ਕ੍ਰਿਸਟਲ ਪੰਘਰੇ ਦਰਵੇ, ਫੇਰ ਹਵਾ ਬਣੇ, ਫੇਰ ਆਤਮ ਰੂਪ ਹੋਵੇ। ਅਸੀਂ ਸਹਿਜ ਖਿਆਲ ਉਸਦੀ ਟੋਟ ਸਮਝਦੇ ਹਾਂ, ਫਿਰ ਉਹ ਖਿਆਲ ਕੰਟੀਨਿਊਸ ਨਹੀਂ ਬਣਦਾ। ਕਦੇ ਆਇਆ, ਕਦੇ ਲੰਘ ਗਿਆ। ਜਦ ਉਹ ਖਿਆਲ ਬੰਦ ਹੋ ਜਾਂਦਾ ਹੈ, ਉਹ ਅੰਦਰਲਾ ਦਰਵਣਾ ਬੰਦ ਪੈ ਜਾਂਦਾ ਹੈ। ਸਤਿਗੁਰੂ ਜੀ ਆਖਦੇ ਹਨ, ਅਨਿਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਾਹ ਕਹੋ ਕੈਸੇ ਗਵੈ। ਇਸ ਤੋਂ ਮਲੂਮ ਹੁੰਦਾ ਹੈ ਕਿ ਅਸਾਂ ਕਿਸੇ ਨੀਵੀ ਖੱਡ ਤੋਂ ਪਹਾੜ ਦੀ ਨੀਂਹ ਧਰਨੀ ਹੈ, ਕਿਸੇ ਸਮੁੰਦਰ ਦੇ ਡੂੰਘੇ ਵਿੱਚ ਸਤਹ ਤੋਂ ਉਚੇਰੇ ਜਜ਼ੀਰੇ ਦੀ ਖਾਤਰ ਹੇਠਾਂ ਕੋਲ ਦੀ ਨੀਂਹ ਧਰਨੀ ਹੈ, ਅਰ ਉਹ ਨੀਂਹ ਕਿਸੇ ਨਿਮਾਣੇ ਕੀੜੇ ਨੇ ਧਰਨੀ ਹੈ, ਜਿਸ ਦਾ ਸਮਾਂ ਪਾ ਕੇ ਮਹਾਦੀਪ ਬਣ ਜਾਣਾ ਹੈ। ਸਤਿਗੁਰੂ ਜੀ ਨੇ ਲਿਖਿਆ ਹੈ, ਕਿਨਕਾ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਕੋਈ ਐਵੂਲੇਸ਼ਨ ਪ੍ਰੋਗਰੈਸ ਮੁਕੰਮਲ ਨਹੀਂ ਜਦ ਤੱਕ ਪਹਿਲੇ ਕੋਈ ਕਿਣਕੇ ਨਿਊਕਲਸ ਨਾ ਬਣੇ। ਇਸੇ ਕਰਕੇ ਸਤਿਗੁਰੂ ਆਖਦੇ ਹਨ ਕਿ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਏਕ ਕਣੀ। ਫਿਰ ਸਤਿਗੁਰੂ ਜੀ ਲਿਖਦੇ ਹਨ ਕਿ ਇਹ ਜ਼ਿੰਦਗੀ ਪੈਦਾ ਹੋਣ ਦਾ, ਇਹ ਲਿਵ ਲੱਗਣ ਦਾ ਸ਼ਬਦ ਬੁੱਧੀ ਤੇ ਮਨ ਦੇ ਮੰਡਲ ਦਾ ਸ਼ਬਦ ਨਹੀਂ। ਇਸ ਕਰਕੇ ਸਿੱਖਿਆ ਨਾਲ ਨਹੀਂ ਸਿਖਾਇਆ ਜਾਂਦਾ। ਸਿੱਖਿਆ ਤਾਂ ਰੁਚੀ ਤੇ ਵੈਰਾਗ ਦੇ ਖਿਆਲ ਪੈਦਾ ਕਰਦੀ ਹੈ। ਅਸਲ ਸ਼ਬਦ ਤਾਂ ਸੁਰਤਾ, ਆਪਣੀ ਸੁਰਤ ਨਾਲ ਪਿਆਰੇ ਦੀ ਸੁਰਤ ਸਿਖਾਉਂਦਾ ਹੈ, ਅਰ ਇਹ ਦਰਸ਼ ਤਰਦੀਸ਼ ਉਸ ਤਰ੍ਹਾਂ ਦੀ ਹੁੰਦੀ ਹੈ ਜਿਸ ਤਰ੍ਹਾਂ ਮਾਤਾ ਦੇ ਉਦਰ ਵਿੱਚ ਮਾਤਾ ਦੇ ਆਪਣੇ ਖੂਨ ਦਾ ਸਰਕੂਲੇਸ਼ਨ ਬੱਚੇ ਦੇ ਖੂਨ ਦੇ ਸਰਕੂਲੇਸ਼ਨ ਵਿੱਚ ਸਾਂਝੇ ਗੇੜ ਲੈਂਦਾ ਹੈ। ਤੇ ਪਰਵਰਿਸ਼ ਕਰਦਾ ਹੈ। ਅਰ ਇਹ ਤਰੀਕਾ ਹੇਠੋਂ ਸ਼ੁਰੂ ਕਰਕੇ ਗੁਰੂ ਨਾਨਕ ਦੀ ਸੁਰਤ ਤੱਕ ਆਪਣੀ ਸੁਰਤ ਪਰੋ ਕੇ ਪ੍ਰਾਉਣੇ ਤੱਕ ਪਹੁੰਚਣਾ ਹੈ। ਚਿੱਤ ਹੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਸਤਿਗੁਰੂ ਜੀ ਦੀ ਆਗਿਆ ਹੈ। ਸੋ ਪਿਆਰੇ ਜੀ, ਕੈਸਾ ਆਨੰਦ ਦਾ ਸਮਾਂ ਹੋਵੇ ਕਿ ਪ੍ਰੀਤਮ ਜੀ ਦੀ ਪਿਆਰ ਦੀ ਲਹਿਰ ਅੱਠ ਪਹਿਰ ਉੱਠੇ। ਪ੍ਰੀਤਮ ਜੀ ਦੇ ਪਿਆਰ ਦੇ ਹੁਲਾਰੇ ਹਰ ਵਕਤ ਰੰਗ ਵਿੱਚ ਰੱਖਣ, ਅਰ ਕਿਰਪਾਲ ਸਤਿਗੁਰੂ ਸਾਡੇ ਅੰਦਰੋਂ ਭੁੱਲ ਕੇ ਬੰਧਨ ਕੱਟੇ, ਅਰ ਕਿਰਪਾਲ ਸਤਿਗੁਰੂ ਸਾਡੇ ਅੰਦਰੋਂ ਭੁੱਲ ਦੇ ਬੰਧਨ ਕੱਟੇ। ਸਾਡੀ ਆਤਮਾ ਉਸ ਦੀ ਆਤਮਾ ਨਾਲ ਯਾਦ ਦੀ ਡੋਰ ਨਾਲ ਇੱਕ ਹੋ ਜਾਵੇ, ਜੋ ਹਰ ਚਿੰਨ ਉਸ ਪ੍ਰੇਮ ਦੇ ਚਸ਼ਮੇ ਵਿੱਚੋਂ ਜ਼ਿੰਦਗੀ ਬਖਸ਼ ਹੁਲਾਰੇ ਅਤੇ ਜੀਵਨ ਰੌਂ ਦੇ ਲਹਿਰੇ ਆ ਆ ਕੇ ਵੱਜਣ। ਚਸ਼ਮੇ ਦਾ ਪਾਣੀ ਅਤੇ ਸਰੋਵਰ ਦਾ ਪਾਣੀ ਇੱਕੋ ਜਿਹੇ ਸਜਰੇ ਤਾਜ਼ੇ ਅਤੇ ਆਨੰਦੀ ਹੋ ਜਾਣ। ਪਿਆਰੇ ਜੀ, ਮੈਂ ਦਲੀਲਾਂ ਹੋਰ ਕੀ ਲਿਖਾਂ, ਤੁਸੀਂ ਆਪ ਕਾਫ਼ੀ ਤੋਂ ਵਧੀਕ ਜਾਣਦੇ ਹੋ, ਪਰ ਮੇਰਾ ਪਿਆਰ ਇਹੋ ਚਾਹੁੰਦਾ ਹੈ ਕਿ ਮੱਧਮ ਵੇਗ ਦੀ ਕੰਟੀਨਿਊਸ ਲਹਿਰ ਜੋ ਚੜ੍ਹਦੀਆਂ ਕਲਾ ਦੀ ਹੈ ਉਹ ਪੈਦਾ ਹੋ ਜਾਵੇ ਅਤੇ ਸਪੋਰਮੈਡਿਕ ਨਾ ਰਹੇ। ਇਨ ਅਦਰ ਵਰਡਸ, ਮੈਂ ਚਾਹੁੰਦਾ ਹਾਂ ਕਿ ਆਪ ਜ਼ਰਾ ਹੇਠ ਉਤਰੋ, ਬ੍ਰਹਮ ਦੀ ਲੀਨਤਾ ਨੂੰ ਛੱਡ ਦਿਓ, ਨਾਨਕ ਪ੍ਰੇਮ ਵਿੱਚ ਆਓ, ਅਰ ਇਸ ਦੁਆਰਾ ਪ੍ਰੀਤਮ ਜੀ ਦੇ ਪ੍ਰੇਮ ਦਾ ਹੁਲਾਰਾ ਲਓ। ਅੱਠੇ ਪਹਿਰ ਰਸ ਦੀ ਝਰਨਾਟ ਆਨੰਦੀ ਛਿੜੇ, ਲੂ ਲੂ ਵਿੱਚੋਂ ਪਿਆਰੇ ਜੀ ਦਾ ਪਿਆਰ ਫੁੱਟੇ, ਪਿਆਰ ਸੁਰਤ ਵਿੱਚ ਉਮਾ ਲਵੇ ਅਤੇ ਉਮਾ ਭਰੀ ਰੱਖੇ। ਗਿਆਨ ਇਜ਼ ਟੂ ਨੋ ਹਿਮ, ਲਵ ਇਜ਼ ਟੂ ਹੈਵ ਹਿਮ। ਵੀਰ ਸਿੰਘ।